ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-1717-9962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-1767-9962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਸਾਥੀਓ, ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਜਿਹੜੀ 7ਵੀਂ ਕਿਤਾਬ ਹੈ ਉਹਦੇ ਬਾਰੇ ਜਾਣਾਂਗੇ ਤੇ ਇਸ ਗੱਲ ਨੂੰ ਸਿੱਖਾਂਗੇ ਕਿ ਇਸ ਕਿਤਾਬ ਨੂੰ ਕਿਉਂ ਲਿਖਿਆ ਗਿਆ। ਸਾਥੀਓ, ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ 27 ਕਿਤਾਬਾਂ ਪਾਇਆ ਜਾਂਦੀਆਂ ਨੇ ਤੇ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 7ਵੀਂ ਕਿਤਾਬ ਕਰੰਥਿਓਂ ਦਾ ਖਤ ਏ। ਇਸ ਖਤ ਨੂੰ ਲਿਖਣ ਵਾਲੇ ਪੌਲੁਸ ਰਸੂਲ ਨੇ ਇਸ ਖਤ ਨੂੰ ਇਫਸਸ ਵਿੱਚ ਲਿਖਿਆ ਤੇ ਪੌਲੁਸ ਰਸੂਲ ਦਾ ਕਰੰਥਸ ਦੀ ਕਲੀਸਿਆ ਨੂੰ ਇਹ ਪਹਿਲਾ ਖਤ ਸੀ। ਕਰੰਥਸ ਦੀ ਕਲੀਸਿਆ ਨੂੰ ਪੌਲੁਸ ਰਸੂਲ ਨੇ ਦੋ ਖਤ ਲਿਖੇ। ਸੋ ਅੱਜ ਅਸੀਂ ਪੌਲੁਸ ਰਸੂਲ ਦੇ ਪਹਿਲੇ ਖਤ ਤੇ ਗੱਲਬਾਤ ਕਰਾਂਗੇ ਜਿਹੜਾ ਕਿ ਉਹਨੇ ਕਰੰਥਸ ਦੀ ਕਲੀਸਿਆ ਨੂੰ ਲਿਖਿਆ ਸੀ। ਸਾਥੀਓ, ਕਰੰਥਸ ਦੀ ਕਲੀਸਿਆ ਕਰੰਥਸ ਦੇ ਸ਼ਹਿਰ ਵਿੱਚ ਪਾਈ ਜਾਂਦੀ ਸੀ। ਕਰੰਥਸ ਜਨੂਬੀ ਯੂਨਾਨ ਵਿੱਚ ਅਖੀਆ ਦੇ ਸੂਬੇ ਦਾ ਇੱਕ ਅਹਿਮ ਤਜਾਰਤੀ ਸ਼ਹਿਰ ਸੀ। ਕਰੰਥਸ ਦਾ ਸ਼ਹਿਰ ਨਹਾਇਤ ਪੁਰਾਣਾ ਸ਼ਹਿਰ ਸੀ ਜਿਹਦੀ ਤਵਾਰੀਖ 4000 ਕਬਲੇ ਮਸੀਹ ਤੱਕ ਜਾਂਦੀ ਹੈ, ਪਰ ਇਹਦੀ ਜ਼ਿਆਦਾ ਸ਼ੋਹਰਤ ਤੇ ਖੁਸ਼ਹਾਲੀ ਤਕਰੀਬਨ 800 ਕਬਲੇ ਮਸੀਹ ਵਿੱਚ ਸੀ। ਇਹਦੇ ਵਿੱਚ ਦੋ ਬੰਦਰਗਾਹਾਂ ਸਨ, ਮਸ਼ਰਕੀ ਸਾਹਿਲ ਦੇ ਵੱਲ ਯਾਨੀ ਕਿ ਸਮੁੰਦਰ ਦੇ ਵੱਲ 6 ਮੀਲ ਦੇ ਫਾਸਲੇ ਤੇ ਇਹ ਸ਼ਹਿਰ ਪਾਇਆ ਜਾਂਦਾ ਸੀ ਤੇ ਇਸ ਸ਼ਹਿਰ ਦੇ ਇਰਦ ਗਿਰਦ 10 ਕਿਲੋਮੀਟਰ ਲੰਬੀ ਦੀਵਾਰ ਸੀ। ਸ਼ਹਿਰ ਦੇ ਵਿਚਕਾਰ ਇੱਕ ਮਾਰਕੀਟ ਸੀ ਤੇ ਇੱਥੇ ਕਿਹਾ ਜਾਂਦਾ ਹੈ ਕਿ ਸੰਗੇ ਮਰਮਰ ਦਾ ਇੱਕ ਦਰਵਾਜ਼ਾ ਮਿਲਿਆ ਜਿਹਦੇ ਤੇ ਇਹ ਲਿਖਿਆ ਹੋਇਆ ਸੀ ਕਿ ਇਬਰਾਨੀਓ ਦਾ ਇਬਾਦਤ ਖਾਨਾ। ਤੇ ਸਾਥੀਓ, ਇਹਦੇ ਕਰੀਬ ਹੀ ਸੰਗੇ ਮਰਮਰ ਦਾ ਬਣਿਆ ਹੋਇਆ ਅਦਾਲਤ ਦਾ ਇੱਕ ਚਬੂਤਰਾ ਵੀ ਮਿਲਿਆ ਜਿਹਦੇ ਤੇ ਰੂਮੀ ਹਾਕਿਮ ਬਹਿ ਕੇ ਅਦਾਲਤ ਕਰਦੇ ਸਨ। ਕਰੰਥਸ ਦੇ ਲੋਕ ਬੁੱਤਪ੍ਰਸਤ ਸਨ, ਇੱਥੇ ਗੈਰ ਕੌਮਾਂ ਦੇ ਲੋਕ ਰਹਿੰਦੇ ਸਨ। ਔਰ ਫਿਰ ਸਾਥੀਓ, ਇੱਥੇ ਇੱਕ ਬੜਾ ਵੱਡਾ ਮੰਦਰ ਸੀ ਤੇ ਉਹ ਮੰਦਰ ਅਪਾਲੂ ਦਾ ਮੰਦਰ ਸੀ। ਤੇ ਕਰੰਥਸ ਸ਼ਹਿਰ ਦੇ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇੱਥੇ ਤਕਰੀਬਨ 10 ਮੰਦਰ ਪਾਏ ਜਾਂਦੇ ਸਨ। ਇਸ ਸ਼ਹਿਰ ਵਿੱਚ ਸ਼ਿਫਾ ਦਾ ਦੇਵਤਾ ਵੀ ਪਾਇਆ ਜਾਂਦਾ ਸੀ, ਉਹਦਾ ਵੀ ਮੰਦਰ ਪਾਇਆ ਜਾਂਦਾ ਸੀ। ਔਰ ਫਿਰ ਸਾਥੀਓ, ਇੱਥੇ ਮੁਹੱਬਤ ਦੀ ਦੇਵੀ ਦਾ ਵੀ ਮੰਦਰ ਪਾਇਆ ਜਾਂਦਾ ਸੀ। ਸੋ ਇਹ ਸ਼ਹਿਰ ਬੁੱਤ ਪ੍ਰਸਤੀ ਦੀ ਵਜ੍ਹਾ ਤੋਂ ਤੇ ਮੰਦਰ ਵਗੈਰਾ ਦੀ ਵਜ੍ਹਾ ਤੋਂ ਬੜਾ ਹੀ ਮਸ਼ਹੂਰ ਸੀ। ਸਾਥੀਓ, ਇਸ ਸ਼ਹਿਰ ਵਿੱਚ ਹਰ ਤਰ੍ਹਾਂ ਦੀ ਬਦਕਾਰੀ ਪਾਈ ਜਾਂਦੀ ਸੀ, ਜ਼ਨਾਕਾਰੀ, ਹਰਾਮਕਾਰੀ ਪਾਈ ਜਾਂਦੀ ਸੀ। ਇਸ ਸ਼ਹਿਰ ਵਿੱਚ ਆਜ਼ਾਦੀ ਦੇ ਨਾਲ ਲੋਕ ਹਰਾਮਕਾਰੀ, ਜ਼ਨਾਕਾਰੀ ਕਰਦੇ ਸਨ। ਸੋ ਨਾ ਸਿਰਫ ਕਰੰਥਸ ਦਾ ਸ਼ਹਿਰ ਬੁੱਤ ਪ੍ਰਸਤੀ ਦੀ ਵਜ੍ਹਾ ਤੋਂ ਮਸ਼ਹੂਰ ਸੀ, ਬਲਕਿ ਜ਼ਨਾਕਾਰੀ ਤੇ ਹਰਾਮਕਾਰੀ ਦੀ ਵਜ੍ਹਾ ਤੋਂ ਵੀ ਬੜਾ ਹੀ ਮਸ਼ਹੂਰ ਸੀ। ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਸਨ। ਔਰ ਫਿਰ ਸਾਥੀ, ਉਹ ਕਿਹਾ ਜਾਂਦਾ ਕਿ ਇੱਥੇ ਬਰਤਨ ਤੇ ਜਹਾਜ਼ ਵੀ ਬਣਦੇ ਸਨ। ਸੋ ਕਰੰਥਸ ਦਾ ਸ਼ਹਿਰ ਆਪਣੇ ਦੌਰ ਵਿੱਚ ਬੜੀ ਅਹਿਮੀਅਤ ਦਾ ਹਾਮਿਲ ਸੀ, ਬੜਾ ਮਸ਼ਹੂਰ ਸੀ, ਖੁਸ਼ਹਾਲ ਸੀ, ਜਿਹਦੀ ਵਜ੍ਹਾ ਤੋਂ ਅਸੀਂ ਵਿਖਨੇ ਕਿ ਰੋਮ ਨੇ ਇੱਥੇ ਫਤਿਹ ਪਾਈ ਸੀ। ਸਾਥੀ, ਉਹ ਕਰੰਥਸ ਸ਼ਹਿਰ ਵਿੱਚ ਜ਼ਿਆਦਾਤਰ ਲੋਕ ਜਰਾਇਮ ਪੇਸ਼ਾ ਤੇ ਬਦ ਇਖਲਾਕ ਲੋਕ ਸਨ। ਇਸ ਸ਼ਹਿਰ ਵਿੱਚ ਹਰ ਤਰ੍ਹਾਂ ਦੀ ਆਜ਼ਾਦੀ ਸੀ, ਖਸੂਸਨ ਜਿਨਸੀ ਆਜ਼ਾਦੀ। ਔਰ ਫਿਰ ਸਾਥੀ ਇੱਥੇ ਬਦਕਾਰੀ ਦੀ ਵਜ੍ਹਾ ਤੋਂ, ਗੁਨਾਹ ਦੀ ਵਜ੍ਹਾ ਤੋਂ, ਜ਼ਲਜ਼ਲੇ ਤੂਫਾਨ ਆਉਂਦੇ ਸਨ ਜਿਹਦੀ ਵਜ੍ਹਾ ਤੋਂ ਇਹ ਸ਼ਹਿਰ ਤਬਾਹ ਹੋ ਜਾਂਦਾ ਸੀ। ਸਾਥੀਓ, ਪਾਲੂਸ ਰਸੂਲ ਆਪਣੇ ਦੂਸਰੇ ਮਿਸ਼ਨਰੀ ਸਫ਼ਰ ਦੇ ਦੌਰਾਨ 51 ਈਸਵੀ ਵਿੱਚ ਕ੍ਰੰਥਸ ਵਿੱਚ ਆਇਆ ਤੇ ਅਕੂਲਾ ਤੇ ਪਰਸਕਲਾ ਦੇ ਘਰ ਵਿੱਚ ਰਿਹਾ, ਜਿਹੜੇ ਕਿ ਯਹੂਦੀ ਸਨ। ਉਹ 2 ਸਾਲ ਪਹਿਲਾਂ ਰੋਮ ਵਿੱਚ ਰਹੇ ਸਨ, ਪਰ ਰੋਮੀ ਹਾਕਿਮ ਦੀ ਵਜ੍ਹਾ ਤੋਂ ਉਹਨਾਂ ਨੂੰ ਇਸ ਸ਼ਹਿਰ ਤੋਂ ਕੱਢ ਦਿੱਤਾ ਗਿਆ। ਖੁਦਾ ਦੇ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਪਾਲੂਸ ਰਸੂਲ ਹਰ ਸਬਤ ਨੂੰ ਯਹੂਦੀਆਂ ਦੇ ਇਬਾਦਤਖਾਨੇ ਵਿੱਚ ਬਹਿਸ ਕਰਦਾ ਸੀ, ਯਹੂਦੀਆਂ ਨੂੰ ਤੇ ਯੂਨਾਨੀਆਂ ਨੂੰ ਕਾਇਲ ਕਰਦਾ ਸੀ। ਜਦੋਂ ਸਲਾਸ ਤੇ ਤਮੋਤੀਅਸ ਮਕਦੂਨੀਆ ਤੋਂ ਕ੍ਰੰਥਸ ਵਿੱਚ ਆ ਗਏ ਸਨ, ਉਸ ਵੇਲੇ ਉਹਨਾਂ ਨੇ ਬੜੇ ਜੋਸ਼ ਤੇ ਦਲੇਰੀ ਦੇ ਨਾਲ ਖੁਸ਼ਖਬਰੀ ਲੋਕਾਂ ਦੇ ਸਾਹਮਣੇ ਪੇਸ਼ ਕੀਤੀ। ਸਾਥੀਓ, 1.5 ਸਾਲ ਤੱਕ ਖੁਦਾਵੰਦ ਦੇ ਇਹ ਲੋਕ ਕ੍ਰੰਥਸ ਸ਼ਹਿਰ ਵਿੱਚ ਖੁਦਾ ਦਾ ਕਲਾਮ ਲੋਕਾਂ ਨੂੰ ਸੁਣਾਉਂਦੇ ਰਹੇ। ਸੋ ਇਸ ਤਰ੍ਹਾਂ ਅਸੀਂ ਵਿਖਨੇ ਕਿ ਆਖਿਰਕਾਰ ਕ੍ਰੰਥਸ ਵਿੱਚ ਕਲੀਸਿਆ ਦੀ ਬੁਨਿਆਦ ਪਈ। ਫਿਰ ਪਲੂਸ ਇਫਸਸ ਨੂੰ ਚਲਾ ਗਿਆ ਤੇ ਅਕੂਲਾ ਤੇ ਪਰਸਿਕਲਾ ਉਹਦੇ ਨਾਲ ਸਨ। ਪਲੂਸ ਨੇ ਉਹਨਾਂ ਨੂੰ ਇਫਸਸ ਵਿੱਚ ਛੱਡਿਆ ਤੇ ਖੁਦ ਕੈਸਰੀਆ ਤੇ ਯਰੂਸ਼ਲਮ ਨੂੰ ਹੁੰਦਾ ਹੋਇਆ ਅੰਤਾਕਿਆ ਵਿੱਚ ਚਲਾ ਗਿਆ। ਸਾਥੀਓ, ਮਸੀਹਤ ਦਾ ਆਗਾਜ਼ ਤੇ ਕਲੀਸਿਆ ਦਾ ਆਗਾਜ਼ ਕ੍ਰੰਥਸ ਵਿੱਚ ਪਲੂਸ ਰਸੂਲ ਦੀ ਖਿਦਮਤ ਦੀ ਵਜ੍ਹਾ ਤੋਂ ਹੋਇਆ। ਕ੍ਰੰਥਸ ਦੀ ਕਲੀਸਿਆ ਵਿੱਚ ਜ਼ਿਆਦਾਤਰ ਲੋਕ ਬੁੱਤਪ੍ਰਸਤ ਸਨ, ਪਰ ਅਸੀਂ ਵਿਖਨੇ ਕਿ ਉਹਨਾਂ ਨੇ ਪਾਲੂਸ ਰਸੂਲ ਦੇ ਵਸੀਲੇ ਨਾਲ ਯਿਸੂ ਮਸੀਹ ਨੂੰ ਜਾਣਿਆ, ਉਹ ਸੱਚਾਈ ਤੋਂ ਵਾਕਿਫ ਹੋਏ, ਉਹਨਾਂ ਨੇ ਆਪਣੀ ਬੁਰੀ ਰਾਵਾਂ ਨੂੰ ਛੱਡਿਆ ਤੇ ਖੁਦਾ ਦੀ ਕਲੀਸਿਆ ਵਿੱਚ ਸ਼ਾਮਿਲ ਹੋ ਗਏ। ਸੋ ਇਸ ਲਈ ਪਾਲੂਸ ਰਸੂਲ ਕ੍ਰੰਥਸ ਦੀ ਕਲੀਸਿਆ ਨੂੰ ਖਤ ਲਿਖਦੇ ਹੋਇਆ ਇਹ ਗੱਲ ਕਹਿੰਦਾ ਹੈ ਕਿ ਖੁਦਾ ਨੇ ਦੁਨੀਆਂ ਦੇ ਬੇਵਕੂਫਾਂ ਨੂੰ, ਕਮਜ਼ੋਰਾਂ ਨੂੰ, ਕਮੀਨੀਆਂ ਨੂੰ, ਹਕੀਰਾਂ ਨੂੰ ਤੇ ਬੇਵਜੂਦਾਂ ਨੂੰ ਚੁਣ ਲਿਆ। ਸਾਥੀਓ, ਕ੍ਰੰਥਸ ਕਲੀਸਿਆ ਵਿੱਚ ਯਹੂਦੀ ਲੋਕ ਵੀ ਪਾਏ ਜਾਂਦੇ ਸਨ, ਜਿਹੜੇ ਕਿ ਆਲਾ ਖਾਨਦਾਨ ਤੇ ਅਮੀਰ ਲੋਕ ਸਨ, ਪਰ ਇਹਦੇ ਬਾਵਜੂਦ ਅਸੀਂ ਵਿਖਨਾ ਕਿ ਪਲੂਸ ਰਸੂਲ ਨੇ ਕ੍ਰੰਥਸ ਦੀ ਕਲੀਸਿਆ ਨੂੰ ਇਹੀ ਗੱਲ ਕਹੀ ਕਿ ਜਿਹੜਾ ਵੀ ਯਿਸੂ ਮਸੀਹ ਵਿੱਚ ਏ ਉਹ ਨਇਆ ਮਖਲੂਕ ਏ, ਤੇ ਮਸੀਹ ਯਿਸੂ ਵਿੱਚ ਨਾ ਕੋਈ ਅਮੀਰ ਏ ਨਾ ਕੋਈ ਗੁਲਾਮ ਏ, ਬਲਕਿ ਮਸੀਹ ਵਿੱਚ ਸਾਰੇ ਇੱਕ ਨੇ। ਸਾਥੀਓ, ਕ੍ਰੰਥਸ ਦੀ ਕਲੀਸਿਆ ਨੂੰ ਖਤ ਲਿਖਣ ਦਾ ਇੱਕ ਖਾਸ ਮਕਸਦ ਪਾਲੂਸ ਰਸੂਲ ਦੇ ਜ਼ਿਹਨ ਵਿੱਚ ਪਾਇਆ ਜਾਂਦਾ ਸੀ, ਇੱਕ ਖਾਸ ਬੋਝ ਸੀ। ਪਾਲੂਸ ਰਸੂਲ ਨੂੰ ਜਦੋਂ ਪਤਾ ਚੱਲਿਆ ਕਿ ਕ੍ਰੰਥਸ ਦੀ ਕਲੀਸਿਆ ਵਿੱਚ ਮੁਖਤਲਿਫ ਮਸਾਇਲ ਪੈਦਾ ਹੋ ਗਏ ਨੇ, ਕ੍ਰੰਥਸ ਦੀ ਕਲੀਸਿਆ ਨੂੰ ਬਹੁਤ ਸਾਰੀ ਸ਼ੈਵਾਂ ਦਾ ਮਸਲਾ ਹੈ, ਉਹ ਬਹੁਤ ਸਾਰੀ ਸ਼ੈਵਾਂ ਦਾ ਸਾਹਮਣਾ ਕਰਨ ਦੇ ਨੇ, ਅਸੀਂ ਵਿਖਨੇ ਕਿ ਇਹਨਾਂ ਸਾਰੇ ਮਸਾਇਲ ਨੂੰ ਵੇਖਦੇ ਹੋਇਆਂ ਪਾਲੂਸ ਰਸੂਲ ਨੇ ਕ੍ਰੰਥਸ ਦੀ ਕਲੀਸਿਆ ਨੂੰ ਇਹ ਖਤ ਲਿਖਿਆ। ਸੋ ਪਾਲੂਸ ਰਸੂਲ ਦਾ ਪਹਿਲਾ ਖਤ ਕ੍ਰੰਥਿਉਂ ਦੇ ਨਾਮ ਬੜੀ ਅਹਿਮੀਅਤ ਦਾ ਹਾਮਿਲ ਸੀ। ਇਸ ਪਹਿਲੇ ਖਤ ਵਿੱਚ ਪਾਲੂਸ ਰਸੂਲ ਨੇ ਉਸ ਗੱਲ ਤੇ ਜ਼ਿਆਦਾ ਤਵੱਜਾ ਦਿੱਤੀ ਜਿਹਦਾ ਸਾਹਮਣਾ ਕਲੀਸਿਆ ਨੂੰ ਕਰਨਾ ਪੈਂਦਾ ਸੀ। ਸਾਥੀਓ, ਕਲੀਸਿਆ ਵਿੱਚ ਬਹੁਤ ਸਾਰੇ ਮਸਾਇਲ ਪੈਦਾ ਹੋ ਗਏ ਸਨ ਤੇ ਕਲੀਸਿਆ ਨੂੰ ਇਹ ਖਤਰਾ ਸੀ ਕਿ ਕਿਧਰੇ ਇਹ ਤਬਾਹ ਨਾ ਹੋ ਜਾਏ, ਕ੍ਰੰਥਸ ਦੀ ਕਲੀਸਿਆ ਖਤਮ ਨਾ ਹੋ ਜਾਏ। ਸੋ ਪਾਲੂਸ ਰਸੂਲ ਨੇ ਇਹ ਬਿਹਤਰ ਜਾਣਿਆ, ਇਹ ਬਿਹਤਰ ਮਹਿਸੂਸ ਕੀਤਾ ਕਿ ਉਹ ਕਿਉਂ ਨਾ ਖਤ ਲਿਖੇ ਤੇ ਜਿਹੜੇ ਮਸਾਇਲ ਪਾਏ ਜਾਂਦੇ ਨੇ ਉਹਨਾਂ ਮਸਾਇਲ ਨੂੰ ਦੂਰ ਕਰ ਸਕੇ। ਸਾਥੀਓ, ਕ੍ਰੰਥਸ ਦੀ ਕਲੀਸਿਆ ਵਿੱਚ ਜਿਹੜਾ ਪਹਿਲਾ ਮਸਲਾ ਪਾਇਆ ਜਾਂਦਾ ਸੀ ਉਹ ਸੀ ਬਦ ਇਖਲਾਕੀ ਦਾ, ਹਰਾਮਕਾਰੀ ਦਾ। ਫਿਰ ਜਿਹੜਾ ਦੂਜਾ ਮਸਲਾ ਪਾਇਆ ਜਾਂਦਾ ਸੀ ਉਹ ਝਗੜੇ ਤੇ ਤਫਿਰਕੇ ਸਨ। ਤੀਜਾ ਮਸਲਾ ਇਲਜ਼ਾਮ ਤਰਾਸ਼ੀ ਦਾ ਸੀ। ਚੌਥਾ ਮਸਲਾ ਮੁਕੱਦਮਾਬਾਜ਼ੀ ਸੀ। ਪੰਜਵਾਂ ਮਸਲਾ ਇਮਾਨਦਾਰਾਂ ਦਾ ਹਜੇ ਵੀ ਬੁੱਤ ਪ੍ਰਸਤੀ ਨੂੰ ਕਬੂਲ ਕਰਨ ਦੇ ਮੁਤਲਕ ਸੀ। ਫਿਰ ਛਠਾ ਮਸਲਾ ਬੁੱਤਾਂ ਦੀ ਕੁਰਬਾਨੀ ਦਾ ਗੋਸ਼ਤ ਖਾਣ ਦੇ ਬਾਰੇ ਸੀ। ਸੱਤਵਾਂ ਮਸਲਾ ਕਲੀਸਿਆਈ ਇਬਾਦਤ ਵਿੱਚ ਔਰਤਾਂ ਦਾ ਆਪਣੇ ਸਿਰ ਨੂੰ ਨਾ ਢਕਣਾ, ਇਹ ਵੀ ਮਸਲਾ ਸੀ। ਫਿਰ 8ਵਾਂ ਮਸਲਾ ਸੀ ਕਿ ਬਹੁਤ ਸਾਰੇ ਲੋਕ ਨਾਮੁਨਾਸਿਬ ਤੌਰ ਨਾਲ ਇਸ਼ਾਇਰਬਾਨੀ ਵਿੱਚ ਸ਼ਾਮਿਲ ਹੁੰਦੇ ਨੇ। ਫਿਰ 9ਵਾਂ ਮਸਲਾ ਸ਼ਾਦੀਸ਼ੁਦਾ ਅਫਰਾਦ ਦਾ ਸੀ। ਫਿਰ 10ਵਾਂ ਮਸਲਾ ਕਿਆਮਤ ਦੇ ਬਾਰੇ ਸੀ, ਕਿਉਂਕਿ ਕਈਆਂ ਦਾ ਇਹ ਖਿਆਲ ਸੀ ਕਿ ਕਿਆਮਤ ਨਹੀਂ ਹੋਏਗੀ। ਸੋ ਪਾਲੂਸ ਰਸੂਲ ਨੇ ਸਾਰੇ ਮਸਲਿਆਂ ਦਾ ਹੱਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਖਤ ਦੇ ਜ਼ਰੀਏ ਗਲਤ ਫਹਿਮੀਆਂ ਨੂੰ ਦੂਰ ਕੀਤਾ, ਫਿਰ ਉਹਨੇ ਸਹੀ ਤਾਲੀਮ ਦਿੱਤੀ, ਤਰਬੀਅਤ ਦਿੱਤੀ, ਹਦਾਇਤ ਕੀਤੀ ਤੇ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਸਾਫ਼ ਤੇ ਆਸਾਨ ਲਫ਼ਜ਼ਾਂ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਸਾਥੀਓ, ਇਸ ਖਤ ਵਿੱਚ ਇੱਕ ਖਾਸ ਖੂਬੀ ਇਹ ਵੀ ਪਾਈ ਜਾਂਦੀ ਏ ਕਿ ਨਾ ਸਿਰਫ ਇਸ ਖਤ ਵਿੱਚ ਕਲੀਸਿਆਈ ਮਸਾਇਲ ਨੂੰ ਉਜਾਗਰ ਕੀਤਾ ਗਿਆ ਹੈ, ਬਲਕਿ ਉਹਨਾਂ ਦਾ ਹੱਲ ਵੀ ਬਿਆਨ ਕੀਤਾ ਗਿਆ ਹੈ। ਸਾਥੀਓ, ਇਸ ਖਤ ਵਿੱਚ ਇੱਕ ਮੁਹੱਬਤ ਦਾ ਮਜ਼ਮੂਨ ਵੀ ਪਾਇਆ ਜਾਂਦਾ ਹੈ ਜਿਹਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਲਿਖਿਆ ਗਿਆ ਹੈ। ਸੋ ਪਾਲੂਸ ਰਸੂਲ ਨੇ ਰੂਹੁਲ ਕੁਦਸ ਦੀ ਰਹਿਨੁਮਾਈ ਦੇ ਨਾਲ, ਇਸ ਮਸੀਹ ਦੀ ਦਿੱਤੀ ਹੋਈ ਹਕਮਤ ਦਨਾਈ ਦੇ ਨਾਲ ਇਸ ਖਤ ਨੂੰ ਲਿਖਿਆ ਤੇ ਲੋਕਾਂ ਦੇ ਸਾਹਮਣੇ ਖੁਦਾ ਦੇ ਕਲਾਮ ਨੂੰ ਇਸ ਖਤ ਦੇ ਜ਼ਰੀਏ ਨਾਲ ਪੇਸ਼ ਕੀਤਾ। ਸਾਥੀਓ, ਕਰੰਥੀਓ ਦੇ ਨਾਮ ਪਾਲੂਸ ਰਸੂਲ ਦਾ ਪਹਿਲਾ ਖਤ, ਇਹਦੇ ਵਿੱਚ 16 ਅਬਵਾਬ ਤੇ 437 ਆਯਾਤ ਪਾਇਆ ਜਾਂਦੇ ਨੇ। ਸੋ ਕਰੰਥੀਓ ਦੇ ਪਹਿਲੇ ਖਤ ਵਿੱਚ ਅਸੀਂ ਕਰੰਥਸ ਕਲੀਸਿਆ ਵਿੱਚ ਪਾਏ ਜਾਣ ਵਾਲੇ ਮਸਾਇਲ ਤੇ ਉਹਦੀ ਵਜੂਹਾਤ ਦੇ ਬਾਰੇ ਪੜ੍ਹਨੇ ਆ, ਫਿਰ ਮਸਾਇਲ ਦਾ ਹੱਲ ਤੇ ਉਹਦਾ ਇਲਾਜ ਵੀ ਪਾਉਣੇ ਆ। ਇਸ ਖਤ ਵਿੱਚ ਰੂਹਾਨੀ ਨਿਹਮਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਤੇ ਬੜੀ ਤਫਸੀਲ ਦੇ ਨਾਲ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ ਕਿ ਰੂਹਾਨੀ ਨਿਹਮਤਾਂ ਕੀ ਨੇ ਤੇ ਕਿਵੇਂ ਕਲੀਸਿਆਈ ਲੋਕ ਰੂਹਾਨੀ ਨਿਹਮਤਾਂ ਨੂੰ ਪਾਉਣ ਵੱਲ ਬਣਦੇ ਨੇ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਾਂ ਸਿਤਾਰੇ ਇਹਦੇ ਸਫ਼ਾ ਨੰਬਰ 257 ਵਿੱਚ ਇਸ ਗੱਲ ਨੂੰ ਲਿਖਦੀ ਏ ਕਿ ਇਹ ਪਾਲੂਸ ਹੀ ਏ ਜਿਨਨੇ ਪਹਿਲੂ ਕਰੰਥਸ ਵਿੱਚ ਅੰਜੀਲ ਦੀ ਮੁਨਾਦੀ ਕੀਤੀ ਤੇ ਉਹਨੇ ਹੀ ਉੱਥੇ ਕਲੀਸਿਆ ਨੂੰ ਕਾਇਮ ਕੀਤਾ। ਇਹੀ ਖਿਦਮਤ ਖੁਦਾਮਦ ਨੇ ਉਹਨੂੰ ਸਪੁਰਦ ਕੀਤੀ ਸੀ। ਬਾਅਦ ਵਿੱਚ ਖੁਦਾ ਦੀ ਹਦਾਇਤ ਤੇ ਦੂਜੇ ਕਾਰਗੁਜ਼ਾਰ ਕਰੰਥਸ ਵਿੱਚ ਲਿਆਏ ਗਏ ਸਨ ਤਾਂ ਕਿ ਉਹ ਵੀ ਆਪਣੀ ਆਪਣੀ ਜ਼ਿੰਮੇਦਾਰੀ ਪੂਰੀ ਕਰ ਸਕਣ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਪਾਲੂਸ ਨੇ ਹੀ ਕਰੰਥਸ ਵਿੱਚ ਪਹਿਲੂ ਅੰਜੀਲ ਦੀ ਮੁਨਾਦੀ ਕੀਤੀ, ਕਲੀਸਿਆ ਨੂੰ ਕਾਇਮ ਕੀਤਾ ਤੇ ਫਿਰ ਦੂਜੇ ਕਾਰਗੁਜ਼ਾਰਾਂ ਨੂੰ, ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਹੁਣ ਇਸ ਕਲੀਸਿਆ ਵਿੱਚ ਆਪਣੀ ਆਪਣੀ ਜ਼ਿੰਮੇਦਾਰੀ ਨੂੰ ਪੂਰਾ ਕਰਨ। ਔਰ ਫਿਰ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਇਹ ਵੀ ਗੱਲ ਕਹਿੰਦੀ ਹੈ ਕਿ ਜਦੋਂ ਪਾਲੂਸ ਨੇ ਕਰੰਥਸ ਵਿੱਚ ਖਿਦਮਤ ਸ਼ੁਰੂ ਕੀਤੀ, ਉਸ ਵੇਲੇ ਉਹਨੇ ਮਹਿਸੂਸ ਕੀਤਾ ਕਿ ਉਹਦੇ ਲਈ ਇਹ ਜ਼ਰੂਰੀ ਏ ਕਿ ਉਹ ਬੜੇ ਧਿਆਨ ਦੇ ਨਾਲ ਅਜ਼ੀਮ ਸੱਚਾਈਆਂ ਤੋਂ ਲੋਕਾਂ ਨੂੰ ਵਾਕਿਫ ਕਰਾਏ, ਕਿਉਂਕਿ ਉਹਦੇ ਲਈ ਇਹ ਇੱਕ ਲਲਕਾਰ ਸੀ ਕਿ ਉਹ ਲੋਕਾਂ ਦੇ ਸਾਹਮਣੇ ਖੁਦਾ ਦੇ ਪੈਗਾਮ ਨੂੰ ਪੇਸ਼ ਕਰੇ ਤਾਂ ਕਿ ਲੋਕ ਝੂਠੀ ਤਾਲੀਮ ਤੇ ਝੂਠੀ ਇਬਾਦਤ ਛੱਡ ਕੇ ਜ਼ਿੰਦਾ ਖੁਦਾ ਦੀ ਇਬਾਦਤ ਕਰਨ ਤੇ ਬਾਈਬਲ ਮੁਕੱਦਸ ਵਿੱਚ ਪਾਈ ਜਾਣ ਵਾਲੀ ਸੱਚਾਈਆਂ ਨੂੰ ਅਪਣਾਉਣ। ਸੋ ਸਾਥੀਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਪਾਲੂਸ ਰਸੂਲ ਨੇ ਬੜੀ ਇਮਾਨਦਾਰੀ ਦੇ ਨਾਲ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਅਕਲ, ਆਪਣੀ ਸਾਰੀ ਤਾਕਤ ਨਾਲ ਉਹਨੇ ਖੁਦਾ ਦੇ ਕੰਮ ਨੂੰ ਕਰੰਥਸ ਵਿੱਚ ਸਰਅੰਜਾਮ ਦਿੱਤਾ, ਮਸੀਹ ਯਸੂ ਦੀ ਰੋਸ਼ਨੀ ਨੂੰ ਗੁਨਾਹਗਾਰਾਂ ਦੇ ਸਾਹਮਣੇ ਪੇਸ਼ ਕੀਤਾ। ਮਸੀਹ ਯਸੂ ਦਾ ਨੂਰ ਉਹਨਾਂ ਲੋਕਾਂ ਤੇ ਚਮਕਿਆ ਜਿਹੜੇ ਗੁਨਾਹ ਵਿੱਚ ਪਰੇ ਹੋਏ ਸ਼ਹਿਰ ਵਿੱਚ ਰਹਿੰਦੇ ਸਨ। ਸੋ ਕਰੰਥਸ ਦੇ ਲੋਕ ਯਸੂ ਮਸੀਹ ਤੇ ਇਮਾਨ ਲਿਆਏ ਤੇ ਉਹਨਾਂ ਨੇ ਯਸੂ ਮਸੀਹ ਨੂੰ ਜਾਣਿਆ ਤੇ ਆਪਣੇ ਆਪ ਨੂੰ ਉਹਨਾਂ ਨੇ ਖੁਦਾ ਦੀ ਖਿਦਮਤ ਲਈ ਪੇਸ਼ ਕੀਤਾ। ਸੋ ਸਾਥੀਓ, ਜਿਵੇਂ ਪਾਲੂਸ ਰਸੂਲ ਦੇ ਲਈ ਇਹ ਲਾਜ਼ਮ ਸੀ ਕਿ ਉਹ ਕਿਸੇ ਵੀ ਹਾਲਤ ਵਿੱਚ ਕਰੰਥਸ ਸ਼ਹਿਰ ਦੇ ਲੋਕਾਂ ਨੂੰ ਖੁਦਾ ਦੇ ਕਦਮਾਂ ਵਿੱਚ ਲੈ ਕੇ ਆਏ ਤਾਂ ਕਿ ਉਹ ਰਾਸਤਬਾਜ਼ੀ ਦੀ ਰਾਹ ਨੂੰ ਅਪਣਾ ਸਕਣ। ਅੱਜ ਸਾਡੇ ਲਈ ਵੀ ਇਹ ਜ਼ਰੂਰੀ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਨੂੰ ਖੁਦਾ ਦੇ ਕਦਮਾਂ ਵਿੱਚ ਲੈ ਕੇ ਆਈਏ ਤਾਂ ਕਿ ਲੋਕ ਖੁਦਾ ਦੀ ਰਾਸਤਬਾਜ਼ੀ ਨੂੰ ਪਾਉਣ ਤੇ ਖੁਦਾ ਦੇ ਹਜ਼ੂਰ ਪਸੰਦੀਦਾ ਠਹਿਰਨ। ਸੋ ਸਾਥੀਓ, ਜਦੋਂ ਤੁਸੀਂ ਇਸ ਖਤ ਨੂੰ ਪੜੋਗੇ ਉਸ ਵੇਲੇ ਯਕੀਨਨ ਤੁਸੀਂ ਬਰਕਤ ਪਾਓਗੇ ਆਪਣੇ ਲਈ, ਆਪਣੇ ਖਾਨਦਾਨ ਦੇ ਲਈ, ਆਪਣੀ ਕਲੀਸਿਆ ਦੇ ਲਈ ਤੁਸੀਂ ਇੱਕ ਵਾਜ਼ੇ ਹਦਾਇਤ ਪਾਓਗੇ। ਇਸ ਖਤ ਵਿੱਚ ਖੁਦਾ ਦਾ ਮੁਕਾਸ਼ਵਾ ਪਾਇਆ ਜਾਂਦਾ ਹੈ, ਖੁਦਾ ਦਾ ਖਾਸ ਪੈਗਾਮ ਪਾਇਆ ਜਾਂਦਾ ਹੈ। ਸੋ ਇਸ ਖਤ ਨੂੰ, ਇਸ ਕਿਤਾਬ ਨੂੰ ਪੜ੍ਹਨਾ ਬੇਹੱਦ ਜ਼ਰੂਰੀ ਹੈ। ਸੋ ਸਾਥੀਓ, ਪਾਲੂਸ ਰਸੂਲ ਦੇ ਇਸ ਖਤ ਵਿੱਚ ਅਸੀਂ ਜਿਵੇਂ ਕਿ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਪਰਸਿਕਲਾ ਤੇ ਅਕੂਲਾ ਤੇ ਆਪਣੀ ਬਿਸ਼ਾਰਤੀ ਟੀਮ ਦੇ ਨਾਲ ਪਾਲੂਸ ਰਸੂਲ ਨੇ ਆਪਣੇ ਦੂਸਰੇ ਬਿਸ਼ਾਰਤੀ ਸਫ਼ਰ ਵਿੱਚ ਕਰੰਥਸ ਵਿੱਚ ਕਿਆਮ ਕਰਦੇ ਹੋਇਆਂ ਕਰੰਥਸ ਕਲੀਸਿਆ ਦਾ ਆਗਾਜ਼ ਕੀਤਾ ਔਰ ਫਿਰ ਲੋਕਾਂ ਨੂੰ ਇਸ ਗੱਲ ਦੀ ਦਾਵਤ ਦਿੱਤੀ ਕਿ ਉਹ ਦੁਨੀਆਂ ਦੇ ਨਜਾਤ ਦੇਹਿੰਦਾ ਯਿਸੂ ਮਸੀਹ ਤੇ ਇਮਾਨ ਲਿਆਉਣ। ਸੋ ਸਾਥੀਓ, ਅਸੀਂ ਪਾਲੂਸ ਰਸੂਲ ਦਾ ਪਹਿਲਾ ਖਤ ਕਰੰਥੋਂ ਦੇ ਨਾਮ ਨੂੰ ਜ਼ਰੂਰ ਪੜ੍ਹੀਏ ਕਿਉਂਕਿ ਇਹਦੇ ਵਿੱਚ ਸਾਡੇ ਲਈ ਹਰ ਤਰ੍ਹਾਂ ਦੀ ਹਦਾਇਤ ਪਾਈ ਜਾਂਦੀ ਏ। ਅਗਰ ਅਸੀਂ ਸੱਚਾਈ ਤੋਂ ਵਾਕਿਫ ਹੋਣਾ ਚਾਹੁੰਦੇ ਹਾਂ, ਆਪਣੀ ਸ਼ਖਸੀ ਤੇ ਇਜਤਮਾਈ ਜ਼ਿੰਮੇਵਾਰੀ ਨੂੰ ਜਾਣਨਾ ਚਾਹੁੰਦੇ ਹਾਂ ਤੇ ਫਿਰ ਸਾਥੀਓ ਜ਼ਰੂਰ ਅਸੀਂ ਇਸ ਖਤ ਦਾ ਮੁਤਾਲਾ ਕਰੀਏ। ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਪਾਲੂਸ ਰਸੂਲ ਦੇ ਇਸ ਖਤ ਨੂੰ ਪੜੋਗੇ ਤੁਸੀਂ ਈਮਾਨ ਵਿੱਚ ਮਜ਼ਬੂਤੀ ਪਾਓਗੇ, ਰੂਹਾਨੀ ਜ਼ਿੰਦਗੀ ਵਿੱਚ ਅੱਗੇ ਵਧੋਗੇ। ਸੋ ਸਾਥੀਓ, ਕਰੰਥੀਓ ਦਾ ਨਾਮ, ਪਾਲੂਸ ਰਸੂਲ ਦਾ ਪਹਿਲਾ ਖਤ ਸਾਡੇ ਲਈ ਖੁਦਾ ਦੀ ਇੱਕ ਬਰਕਤ ਤੇ ਨਿਮਤ ਏ। ਸੋ ਅਸੀਂ ਇਸ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਤਾਂ ਕਿ ਅਸੀਂ ਖੁਦਾ ਦੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹੋਇਆਂ ਆਪਣੇ ਆਪ ਨੂੰ ਖੁਦਾ ਦੀ ਖਿਦਮਤ ਲਈ ਬਿਹਤਰ ਤੌਰ ਨਾਲ ਇਸਤੇਮਾਲ ਕਰ ਸਕੀਏ। ਸੋ ਆਓ ਸਾਥੀਓ, ਅਸੀਂ ਅੱਜ ਖੁਦਾਵੰਦ ਦਾ ਸ਼ੁਕਰ ਅਦਾ ਕਰੀਏ ਇਸ ਕਲਾਮ ਦੇ ਲਈ, ਇਸ ਖਤ ਦੇ ਲਈ, ਬਾਈਬਲ ਮੁਕੱਦਸ ਦੀ ਇਸ ਕਿਤਾਬ ਦੇ ਲਈ ਤੇ ਖੁਦਾ ਦੇ ਨਾਲ ਇਸ ਗੱਲ ਦਾ ਵਾਅਦਾ ਕਰੀਏ ਕਿ ਅਸੀਂ ਖੁਦਾ ਦੇ ਕਲਾਮ ਦਾ ਮੁਤਾਲਾ ਕਰਾਂਗੇ, ਕਲਾਮ ਦੀ ਸੱਚਾਈਆਂ ਨੂੰ ਜਾਣਾਂਗੇ ਤਾਂ ਕਿ ਅਸੀਂ ਹਰ ਤਰ੍ਹਾਂ ਦੀ ਬਦੀ ਤੋਂ, ਬੁਰਾਈ ਤੋਂ ਦੂਰ ਰਹਿੰਦੇ ਹੋਇਆਂ ਸੱਚਾਈ ਵਿੱਚ ਕਾਇਮ ਦਾਇਮ ਰਹਿ ਸਕੀਏ, ਖੁਦਾਮ ਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ ਤੇ ਖੁਦਾ ਦੀ ਨਜ਼ਰ ਵਿੱਚ ਮਕਬੂਲ ਠਹਿਰੀਏ। ਸੋ ਖੁਦਾਮ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਤੇਰਾ ਕਲਾਮ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਐ ਖੁਦਾਵੰਦ, ਫਜ਼ਲ ਦੇ ਕੇ ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰੀਏ, ਤਾਂ ਕਿ ਅਸੀਂ ਸੱਚਾਈ ਤੋਂ ਵਾਕਿਫ ਹੋਈਏ ਤੇ ਸੱਚਾਈ ਦੀ ਰਾਹ ਤੇ ਚੱਲਦੇ ਹੋਇਆਂ ਤੇਰੇ ਨਾਮ ਨੂੰ ਜਲਾਲ ਦਈਏ। ਅੱਜ ਦੇ ਇਸ ਕਲਾਮ ਦੇ ਵਿਸਲੇ ਨਾਲ ਸਾਨੂੰ ਬੜੀ ਬਰਕਤ ਦੇ ਤੇ ਤੌਫੀਕ ਦੇ ਕੇ ਅਸੀਂ ਹਮੇਸ਼ਾ ਤੇਰੇ ਨਾਲ ਵਫਾਦਾਰ ਰਹੀਏ। ਐ ਖੁਦਾਵੰਦ, ਤੇਰੇ ਕਲਾਮ ਨੂੰ ਪੜ੍ਹਨ ਵਾਲਾ, ਸੁਣਨ ਵਾਲਾ ਤੇ ਉਹਦੇ ਤੇ ਅਮਲ ਕਰਨ ਵਾਲਾ ਮੁਬਾਰਕ ਏ। ਫਜ਼ਲ ਦੇ ਕੇ ਅਸੀਂ ਇਸ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ ਤੇ ਅਮਲ ਕਰੀਏ, ਤਾਂ ਕਿ ਤੇਰੇ ਹਜ਼ੂਰ ਮਕਬੂਲ ਠਹਿਰੀਏ। ਅੱਜ ਦੇ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਦੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਣੇ ਆ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਪੁਛਾਣੀ ਜਾਵੇ ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ ਅੰਦਰ ਖੁਸ਼ੀ ਮਨਾਵਣ ਤੇਰੀ ਖੁਸ਼ੀਆਂ ਦੇ ਵਿੱਚ ਲਹਿਰਾਂ ਦੇ ਨਾਲ ਉਸ ਸੱਚ ਗਾਵਣ ਤੇਰੀ ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਬਖਾਵੇ ਬਰਕਤ ਦੇਵੇ ਚਿਹਰਾ ਹੋਵੇਗੀ ਹੁਣ ਧਰਤੀ ਉੱਤੇ ਪੈਦਾ ਪੈਦਾਵਾਰ ਬਥੇਰੀ ਸਾਨੂੰ ਦੇਵੇਗਾ ਰੱਬ ਸਾਡਾ ਬਰਕਤ ਆਪ ਬਨੇਰੀ ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਣ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-3107-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-3101767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।